ਆਪਣੀ ਪੌੜੀ ਆਪਾਂ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਕੱਲ ਆਇਆ ਸੀ ਬਚਨ ਵੀਰ ਕਰਾਰੇ, ਜਿਹੜੇ ਬੜੇ ਤਕੜੇ ਵੀਰ ਯੋਧੇ ਨੇ ਉਹ ਤੁਹਾਨੂੰ ਗਾਉਂਦੇ ਨੇ। ਅਤੇ ਹੋਰ ਕੌਣ ਕੌਣ ਗਾਉਂਦੇ ਨੇ ਮਹਾਰਾਜ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਉਣ ਵਾਲਿਆਂ ਵਿੱਚ ਗਾਵਨ ਪੰਡਿਤ ਪੜਨ ਰਖੀਸਰ ਡੱਡੇ ਨੂੰ ਜਿਹੜੀ ਸਿਹਾਰੀ ਹੈ ਇਹ ਜੇ ਮੁਕਤਾ ਹੋ ਜੇ ਤਾਂ ਪੰਡਤ ਤੇ ਪੰਡਿਤ ਇਉਂ, ਕਿਉਂਕਿ ਜਿਹੜੇ ਅੱਖਰ ਲਿਖੇ ਹੋਏ ਨੇ ਉਹੀ ਬੋਲਣੇ ਚਾਹੀਦੇ। ਪੰਡਿਤ ਗਾਵਨ ਪੰਡਿਤ ਪੰਡਾ ਬੁੱਧੀ ਵਾਲੇ ਨੂੰ ਪੰਡਿਤ ਕਹਿੰਦੇ ਨੇ। ਐਵੇਂ ਹਰੇਕ ਨੂੰ ਆਪਾਂ ਜੇ ਕਹਿਣ ਲੱਗ ਜਿਵੇਂ ਹਰੇਕ ਨੂੰ ਆਵੇ ਗਿਆਨੀ, ਆਪਣੇ ਚ ਵੀ ਰਿਵਾਜ ਹੈ ਹਰੇਕ ਨੂੰ ਗਿਆਨੀ, ਪਰ ਗਿਆਨੀ ਤਾਂ ਉਹੀ ਹੁੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ। ਇਸੇ ਤਰ੍ਹਾਂ ਜੇ ਆਪਾਂ ਹਰੇਕ ਨੂੰ ਕਹਿੰਦੇ ਆਓ ਪੰਡਿਤ ਜੀ, ਇਉਂ ਪੰਡਿਤ ਨਹੀਂ ਹੁੰਦਾ ਕੋਈ। ਇਹ ਨਹੀਂ ਕਿ ਪੰਡਿਤਾਂ ਦੇ ਘਰੇ ਜੰਮ ਕੇ ਪੰਡਿਤ ਬਣ ਗਿਆ ਹੈ। ਜਿਹਦੀ ਪੰਡਾ ਬੁੱਧੀ ਹੁੰਦੀ ਹੈ ਉਹਨੂੰ ਪੰਡਿਤ ਕਹਿੰਦੇ ਨੇ, ਜਿਹਦੀ ਬੁੱਧੀ ਇੱਕੋ ਵਾਰ ਗੱਲ ਸੁਣ ਕੇ ਕੈਚ ਕਰ ਲਏ ਉਹਨੂੰ ਕਹਿੰਦੇ ਪੰਡਾ ਬੁੱਧੀ। ਇੰਨੀ ਤੀਖਣ ਬੁੱਧੀ ਹੁੰਦੀ ਬੰਦੇ ਦੀ ਕਿ ਅੱਧੀ ਗੱਲ ਕਰਦੀ ਸਾਰੀ ਗੱਲ ਨੂੰ ਪਕੜ ਲੈਂਦਾ ਉਹ। ਇਹ ਦਿਮਾਗ ਕਿਸੇ ਕਿਸੇ ਦਾ ਹੁੰਦਾ, ਉਹਨੂੰ ਕਹਿੰਦੇ ਪੰਡਾ ਬੁੱਧੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੜੇ ਬੜੇ ਪੰਡਿਤ ਨੇ, ਸਾਰਿਆਂ ਨਾਲੋਂ ਵੱਡੇ ਪੰਡਿਤ ਬਿਆਸ ਮੁਨੀ ਨੇ, ਉਹਨਾਂ ਨਾਲੋਂ ਅੱਗੇ ਜਿਹੜੇ ਹੋਰ ਨੇ ਉਹਨਾਂ ਕੋਲ ਪੜੇ ਹੋਏ ਨੇ ਜੈਮਲ ਮੁਨੀ ਆਦਿਕ, ਉਹਨਾਂ ਕੋਲੋਂ ਪੜੇ ਨੇ ਕਪਲ ਮੁਨੀ ਆਦਿਕ, ਇਹ ਸਾਰੇ ਬੜੇ ਬੜੇ ਪੰਡਾ ਬੁੱਧੀ ਵਾਲੇ ਵਿਦਵਾਨ ਵੀ ਤੁਹਾਨੂੰ ਗਾ ਕੇ ਹੀ ਇਹ ਸ਼ਕਤੀ ਪ੍ਰਾਪਤ ਕਰ ਸਕੇ ਨੇ ਕਿ ਮੈਂ ਬਿਆਸ ਜੀ ਨੇ ਕਿੰਨੇ ਹਜ਼ਾਰ ਸਾਲ ਪਰਮੇਸ਼ਰ ਦੀ ਤਪੱਸਿਆ ਕਰਕੇ ਵਰ ਲਿਆ ਕਿ ਮੈਂ ਵੇਦਾਂ ਦੇ ਅਰਥ ਕਰਨੇ ਨੇ, ਤਾਂ ਕਿਤੇ ਉਹ ਭਗਤੀ ਨਾਲ ਉਹ ਅਰਥ ਕਰ ਸਕੇ ਨੇ। ਬ੍ਰਹਮਾ ਨੇ ਵਾਹਿਗੁਰੂ ਅਕਾਲ ਪੁਰਖ ਦੀ 10 ਲੱਖ ਵਰਾ ਭਗਤੀ ਕੀਤੀ ਤਾਂ ਜਾ ਕੇ ਕਿਤੇ ਵੇਦ ਦੀਆਂ 4 ਰੇਚਾਂ ਮਿਲੀਆਂ ਉਹਨਾਂ ਨੂੰ। ਮਹਾਰਾਜ ਕਹਿੰਦੇ ਨੇ ਮੂਲ ਕਾਰਨ ਹਰੇਕ ਚੀਜ਼ ਦਾ ਭਗਤੀ ਹੀ ਹੈ, ਚਾਹੇ ਉਹ ਵੇਦ ਰਚੇ ਗਏ ਨੇ, ਚਾਹੇ ਉਹ ਵੇਦਾਂ ਦੇ ਟੀਕਾਕਾਰ ਹੋਏ ਨੇ, ਪਰ ਕੀਤੀ ਤਾਂ ਭਗਤੀ ਹੋਈ ਹੈ ਨਾ। ਭਗਤੀ ਤੋਂ ਬਿਨਾਂ ਕਿਸੇ ਬੰਦੇ ਨੂੰ ਕੋਈ ਸ਼ਕਤੀ ਨਹੀਂ ਮਿਲਦੀ ਹੈ। ਗਾਵਨ ਪੰਡਿਤ ਪੜਨ ਰਖੀਸਰ, ਜਿਹੜੇ ਨੇ ਅੱਗੇ ਵੇਦਾਂ ਨੂੰ ਪੜਨ ਵਾਲੇ, ਯੁੱਗ ਯੁੱਗ ਵੇਦਾਂ ਨਾਲੇ, ਯੁੱਗਾਂ ਯੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਜਿਹੜੇ ਪੜਨ ਵਾਲੇ ਨੇ, ਵੇਦ ਬਾਣੀ ਨੂੰ ਪੜਨ ਵਾਲੇ, ਵੇਦ ਬਾਣੀ ਨੂੰ ਰਚਣ ਵਾਲੇ ਰਖੀਸਰ, ਰਿਸ਼ੀਆਂ ਦੇ ਈਸ਼ਵਰ ਜਿਹੜੇ ਨੇ ਵੱਡੇ ਵੱਡੇ, ਰਿਸ਼ੀਆਂ ਦੇ ਵੀ ਵੱਡੇ ਨੇ ਜਿਹੜੇ ਬੜੇ ਬੜੇ ਰਿਸ਼ੀ ਮੁਨੀ ਨੇ ਜਿਨ੍ਹਾਂ ਨੇ ਵੇਦਾਂ ਨੂੰ ਪੜਿਆ ਤਪ ਕੀਤੇ ਨੇ, ਜਿਨ੍ਹਾਂ ਨੇ ਅਸਲ ਵਿੱਚ ਰਿਸ਼ੀ ਉਹ ਹੁੰਦਾ ਜਿਹੜਾ ਜੰਗਲ ਵਿੱਚ ਹੀ ਰਹਿੰਦਾ ਹੁੰਦਾ, ਉਹ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਨਹੀਂ ਆਉਂਦਾ ਹੁੰਦਾ। ਰਿਸ਼ੀ ਤਾਂ ਨਾਮ ਪਿਆ ਕਿ ਜਿਨ੍ਹਾਂ ਨੇ ਰਿਸ਼ੀ ਨਾਮ ਇੰਦਰੀਆਂ ਦਾ ਹੈ, ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ ਉਹਨੂੰ ਕਹਿੰਦੇ ਰਖੀਸ਼ਰ। ਉਹ ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਏਡੇ ਏਡੇ ਰਿਸ਼ੀ ਬਣੇ ਨੇ, ਯੁਗਾਂ ਯੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ, ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉਂ ਬੇਤਾਲਿਆ। ਉਹ ਵੇਦ ਵੀ ਨਾਮ ਨੂੰ ਹੀ ਕਹਿੰਦੇ ਨੇ, ਵੇਦ ਵੀ ਨਾਮ ਦਾ ਹੀ ਜਾਪ ਕਰਦੇ ਨੇ। ਤਾਂ ਸਤਿਗੁਰੂ ਕਹਿੰਦੇ ਸਿੱਧੋ ਨਾਮ ਦੀ ਬਹੁਲਤਾ ਹੈ, ਗਾਵ ਹੈ ਮੋਹਣੀਆਂ ਮਨਮੋਹਨ, ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਮਨਮੋਹਨ ਪਰਮੇਸ਼ਰ ਨੂੰ ਗਾਉਂਦੀਆਂ ਨੇ। ਕਿਹੜੀਆਂ ਕਿਹੜੀਆਂ ਮੋਹਣੀਆਂ ਮਹਾਰਾਜ? ਸੁਰਗਾ ਮੱਛ ਪਏ ਆਲੇ, ਸਵਰਗਾਂ ਦੀਆਂ ਮੋਹਣੀਆਂ ਕਰਤਾਚੀ ਵਰਗੀਆਂ ਸੱਚੀ ਜਿਹੜੀਆਂ ਨੇ, ਇਹ ਇੰਦਰ ਦੀਆਂ ਰਾਣੀਆਂ ਇਤਿਹਾਦਿਕ ਸਵਰਗਾਂ ਦੀਆਂ ਮੋਹਣੀਆਂ ਬੜੀਆਂ ਨੇ, ਕੋਈ ਗਿਣਤੀ ਨਹੀਂ ਇਹਨਾਂ ਦੀ। ਫਿਰ ਪਿਆਲੇ ਜਿਹੜੀਆਂ ਪਤਾਲ ਦੀਆਂ ਨਾਗ ਰਾਣੀਆਂ ਨੇ, ਇਹ ਵੀ ਤੈਨੂੰ ਹੀ ਗਾਉਂਦੀਆਂ ਨੇ, ਇਹਨੂੰ ਵੀ ਤੁਸੀਂ ਹੀ ਦਿੱਤਾ ਸਾਰਾ ਰੂਪ ਸਰੂਪ ਸ਼ਕਤੀਆਂ ਰਿਧੀਆਂ ਸਿੱਧੀਆਂ ਮੋਹਣ ਸ਼ਕਤੀ ਜਿਹੜੀ ਦਿੱਤੀ ਹੈ ਵੀ ਤੁਸੀਂ ਦਿੱਤੀ। ਮੱਛ ਮੱਛ ਆਪਾਂ ਬਾਅਦ ਚ ਤਾਂ ਕਿਹਾ, ਸੁਰਗਾ ਅਤੇ ਪਿਆਲੇ ਸਵਰਗ ਤੇ ਪਤਾਲ। ਮੱਛ ਸੰਕੇਤੀ ਅਰਥ ਹੈ ਧਰਤੀ ਦਾ, ਕਿਉਂਕਿ ਸਮੁੰਦਰ ਜਿਹੜਾ ਹੈ ਇਹਦੇ ਮੱਛ ਵਿਚਕਾਰ ਰਹਿੰਦਾ ਹੈ, ਮੱਛ ਕਦੇ ਕਿਨਾਰਿਆਂ ਵੱਲ ਘੱਟ ਹੀ ਆਉਂਦੇ ਨੇ, ਜਿਹੜੇ ਮੱਛ ਕਈ ਕਈ ਮੀਲ ਲੰਬੇ ਨੇ ਉਹ ਸਮੁੰਦਰ ਤੋਂ ਬਾਹਰ ਨਹੀਂ ਆਉਂਦੇ, ਵਿਚਕਾਰ ਰਹਿਣ ਕਰਕੇ ਮੱਛ ਦਾ ਅਰਥ ਹੈ ਵਿਚਕਾਰ। ਸੋ ਇਸ ਕਰਕੇ ਮੱਛ ਤੋਂ ਭਾਵ ਹੈ ਮਾਤ ਲੋਕ ਧਰਤੀ। ਧਰਤੀ ਦੀਆਂ ਮੋਹਣੀਆਂ ਵੀ ਤੁਹਾਨੂੰ ਗਾਉਂਦੀਆਂ ਨੇ। ਪਦਮਣੀ ਜਿਹੜੀ ਹੈ, ਪਦਮਣੀ ਜਾਤੀ ਸਾਰਿਆਂ ਨਾਲੋਂ ਸ੍ਰੇਸ਼ਟ ਇਸਤਰੀਆਂ ਵਿੱਚ, ਚਿੱਤਰਨੀ ਗੁਪਤਨੀ ਹਸਤਨੀ, ਇਹ ਵੀ ਚਾਰੇ ਤੈਨੂੰ ਹੀ ਗਾਉਂਦੀਆਂ ਨੇ। ਇਹ ਧਰਤੀ ਦੀਆਂ ਮੋਹਣੀਆਂ ਨੇ। ਉਹ ਸਵਰਗਾਂ ਦੀਆਂ ਮੋਹਣੀਆਂ ਨੇ ਜਿਹੜੀਆਂ ਸ਼ਾਮ ਕੌਰ ਆਦਿਕ ਜਿਨ੍ਹਾਂ ਦੇ ਨਾਮ ਨੇ। ਇਹਨਾਂ ਦੇ ਕਈ ਨਾਮ ਨੇ, ਕਈ ਪ੍ਰਕਾਰ ਦੀਆਂ ਨੇ, ਸਾਰਿਆਂ ਨਾਲੋਂ ਇਹਨਾਂ ਤੋਂ ਵੱਡੀ ਸ਼ਾਮ ਕੌਰ। ਅਤੇ ਜਿਹੜੀਆਂ ਥੱਲੇ ਵਾਲੀਆਂ ਨੇ ਪਿਆਲੇ ਨਾਗ ਰਾਣੀਆਂ, ਇਹ ਵੀ ਤੁਹਾਨੂੰ ਹੀ ਗਾਉਂਦੀਆਂ ਹਨ। ਇਸ ਕਰਕੇ ਗਾਉਂਦੀਆਂ ਨੇ ਕਿ ਤੁਹਾਡਾ ਸਵਰਗ ਬਣਿਆ ਰਹੇ। ਉਹ ਕਹਿੰਦੇ ਅਸੀਂ ਮਾਤ ਲੋਕ ਵਿੱਚ ਠੀਕ ਰਹੀਏ, ਉਹ ਕਹਿੰਦੇ ਅਸੀਂ ਪਤਾਲ ਵਿੱਚ ਠੀਕ ਰਹੀਏ, ਸਾਡੇ ਰਾਜ ਬਣੇ ਰਹਿਣ। ਇਸ ਪ੍ਰਕਾਰ ਉਹ ਸਾਰੇ ਤੇਰੀ ਉਸਤਤ ਨੂੰ ਹੀ ਗਾਉਂਦੇ ਨੇ। ਗਾਵਨ ਰਤਨ ਉਪਾਏ ਤੇਰੇ, ਇਹ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਨਾ, ਤੁਹਾਡੇ ਤੇਰੇ ਸਨਮੁਖ ਹੋ ਕੇ ਕਹਿੰਦੇ ਨੇ ਵਾਹਿਗੁਰੂ ਦੇ, ਇਹ ਵਾਹਿਗੁਰੂ ਤੇਰੇ ਤੇਰੇ ਜਿਹੜੇ ਰਚੇ ਹੋਏ ਬਣਾਏ ਹੋਏ ਰਤਨ ਨੇ, ਉਹ ਵੀ ਤੈਨੂੰ ਗਾਉਂਦੇ ਨੇ। ਸ੍ਰੀ ਮਨ ਰੰਭਾ ਬਾਰਨੀ ਧਨਕ ਧਨੰਤਰ ਬਾਜ ਬਿਖ ਧੇਨ ਸਸ ਕਲਪ ਤਰ ਸੰਖ ਅਮੀ ਗਜਰਾਜ, ਇਹ 14 ਰਤਨ ਨੇ ਕੁੱਲ। ਸ੍ਰੀ ਲਕਸ਼ਮੀ ਹੈ, ਮਨ ਕੌਸਤਕ ਮਣੀ ਹੈ, ਰੰਭਾ ਅਪੱਛਰਾ ਹੈ। ਜਦ ਦੇਵਤਿਆਂ ਨੇ ਸਮੁੰਦਰ ਰਿੜਕਿਆ, ਉਹਦੇ ਵਿੱਚੋਂ 14 ਰਤਨ ਜਿਹੜੇ ਨਿਕਲੇ ਨੇ। ਫਿਰ ਸ੍ਰੀ ਮਨ ਰੰਭਾ ਪੱਛਰਾ ਬਾਰਨੀ ਸ਼ਰਾਬ, ਇਸੇ ਪ੍ਰਕਾਰ ਸ੍ਰੀ ਮਨ ਰੰਭਾ ਬਾਰਨੀ ਧਨਖ, ਇਹਦਾ ਧਨਖ ਸਾਰੰਗ ਦਾਮੇ ਧਨਖ ਵਿਸ਼ਨ ਦੇ ਹੱਥ ਵਿੱਚ ਹੈ, ਇਸੇ ਕਰਕੇ ਸਾਰੰਗ ਪਾਨੀ ਅੱਖਰ ਆਉਂਦਾ ਗੁਰਬਾਣੀ ਚ, ਜਿਨ੍ਹਾਂ ਦੇ ਹੱਥ ਵਿੱਚ ਸਾਰੰਗ ਨਾਮੇ ਧਨਖ ਪਕੜਿਆ ਹੋਇਆ। ਧਨੰਤਰ ਵੈਦ ਉੱਚ ਸਰਵਾ ਘੋੜਾ ਬਾਜ, ਇਸ ਪ੍ਰਕਾਰ ਇਹ ਜਿਹੜੇ 14 ਰਤਨ ਨੇ, ਬਿਖ ਜਿਹੜੀ ਜ਼ਹਿਰ ਹੈ, ਕਾਮ ਧੇਨ ਗਊ ਹੈ, ਚੰਦਰਮੈ ਸੰਖ ਹੈ, ਅੰਮ੍ਰਿਤ ਹੈ, ਗਜਰਾਜ ਹਾਥੀ ਹੈ, ਕਲਪਤਰ ਬ੍ਰਿਛ ਹੈ, ਇਹ 14 ਰਤਨ ਵੀ ਤੈਨੂੰ ਹੀ ਗਾਉਂਦੇ ਨੇ। ਮਤਲਬ ਤਾਂ ਕਹਿਣ ਦਾ ਹੈ ਕਿ ਸਾਰਿਆਂ ਦਾ ਮੁੱਢ ਕੌਣ ਹੈ? ਸਤਿਗੁਰੂ ਦਾ ਸੋਦਰ ਉਚਾਰਨ ਦਾ ਸਿੱਧਾ ਕੋਲ ਮਤਲਬ, ਜਾਂ ਅਕਾਲ ਪੁਰਖ ਕੋਲੇ, ਜਾਂ ਆਪਾਂ ਨੂੰ ਸੋਦਰ ਦੱਸਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਕਹੋ ਮੈਂ ਸਵਰਗਾਂ ਨੂੰ ਜਾਣਾ, ਜੇ ਮੈਂ ਪਤਾਲ ਵਿੱਚ ਜਾਣਾ, ਜਾਂ ਫਲਾਣੇ ਕੰਮ ਕਰਨੇ, ਕੋਈ ਚੀਜ਼ ਦਾ ਜਿਹੜਾ ਮੂਲ ਹੈ, ਜਦ ਦੇਖੋ ਤਬ ਸਭ ਕੁਛ ਮੂਲ, ਸੋ ਸੂਖਮ ਸੋਈ ਅਸਥੂਲ, ਹਰੇਕ ਚੀਜ਼ ਦਾ ਮੂਲ ਜਿਹੜਾ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਹਰੇਕ ਚੀਜ਼ ਦਾ ਜਨਮ ਜਿਹੜਾ ਹੈ, ਕੋਈ ਵੀ ਚੀਜ਼ ਹੈ, ਜਿਵੇਂ ਆਪਣੀ ਲਾਲਸਾ ਹੈ, ਮੇਰੇ ਕੋਲ ਬਹੁਤਾ ਪੈਸਾ ਸੋਨਾ ਹੋਵੇ, ਕੋਈ ਕਹਿੰਦਾ ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ, ਕੋਈ ਕਹਿੰਦਾ ਮੈਨੂੰ ਫਲਾਣੇ ਦੇਵਤੇ ਦੇ ਦਰਸ਼ਨ ਹੋਣ, ਕੋਈ ਕਹਿੰਦਾ ਮੈਨੂੰ ਫਲਾਨੀ ਚੀਜ਼ ਮਿਲੇ। ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਹਰੇਕ ਚੀਜ਼ ਦਾ ਜਿਹੜਾ ਮੁੱਢ ਹੈ, ਮੂਲ ਹੈ, ਜਿੱਥੋਂ ਕੋਈ ਚੀਜ਼ ਬਣੀ ਹੈ, ਉਹਦੇ ਮੁੱਢ ਨੂੰ ਪਕੜ ਲਓ ਤੇ ਮੁੱਢ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੋ ਜਾਂਦਾ, ਮੂਲ ਮੰਤਰ ਵਿੱਚ ਸਾਰਾ ਕੁਝ ਆ ਜਾਂਦਾ। ਜਿਨ੍ਹਾਂ ਨੇ ਮੂਲ ਮੰਤਰ ਦਾ ਪਾਠ ਕੀਤਾ, ਉਹ ਕੋਈ ਸੰਕਲਪ ਕਰ ਲੈਣ, ਉਹਨਾਂ ਨੂੰ ਉਹੀ ਚੀਜ਼ ਮਿਲ ਜਾਂਦੀ ਹੈ। ਕਿਉਂਕਿ ਦੇਖੋ ਸਾਰੇ ਜਣੇ ਇੰਨੇ ਪੱਕੇ ਗੁਰਸਿੱਖ ਨਹੀਂ ਹੁੰਦੇ ਜਿੰਨੇ ਆਪਾਂ ਸਮਝਦੇ ਹਾਂ। ਕਈ ਆਪੋ ਆਪਣੇ ਸੰਕਲਪ ਮੁਕਤਾਬਕ ਕੁਛ ਮੰਗਦੇ ਨੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਅਸੀਂ ਕਈਆਂ ਨੂੰ ਦੇਖਿਆ ਵੀ ਹੋਇਆ। ਮੂਲ ਮੰਤਰ ਦੇ ਰਾਹੀਂ ਹਰੇਕ ਚੀਜ਼ ਦੀ ਪ੍ਰਾਪਤੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਮੁੱਢ ਰੂਪ ਵਿੱਚ ਹੈ, ਉਸ ਨੂੰ ਹੀ ਸਾਰੇ ਧਿਆਉਂਦੇ ਨੇ, ਰਤਨ ਵੀ ਉਹਦਾ ਜਾਪ ਕਰਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਜਿਹੜੇ ਰਤਨ ਨੇ, ਉਹ ਭਗਤੀ ਹੈ, ਸ਼ਾਂਤੀ ਹੈ, ਧੀਰਜ ਹੈ, ਧਰਮ ਹੈ, ਸਵੇਰ ਸਵੇਰੇ ਉੱਠਣ ਦਾ ਉਦਮ ਵੀ ਰਤਨ ਹੈ ਇੱਕ। ਇਸ ਤਰ੍ਹਾਂ ਜਿਹੜੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦਿੱਤਾ, ਇਹ ਬਖਸ਼ਿਸ਼ਾਂ ਜਿਹੜੀਆਂ ਕਕਾਰ ਦਿੱਤੇ ਆਪਣੇ ਲਈ, ਤਾਂ ਇਹੀ ਰਤਨ ਨੇ ਨਾ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕਿ ਗੁਰ ਕੀ ਸਿੱਖ ਸੁਣੀ, ਆਪਣੇ ਲਈ ਤਾਂ ਗੁਰੂ ਦੀ ਪੰਗਤੀ ਹੀ ਰਤਨ ਹੈ, ਸਿੱਖਿਆ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਜਿਹੜੇ ਰਤਨ ਨੇ, ਇਹ ਜਿਹੜੇ ਲਸਣੀਆਂ ਆਦਿ ਕਹਿੰਦੇ ਨੇ, ਗੋਮੇਦ ਹੈ, ਇਹ ਮਣੀ ਹੈ, ਜਾਂ ਇਹ ਨੀਲਮ ਹੈ, ਇਹ ਮੋਤੀ ਹੈ, ਹੀਰਾ ਹੈ, ਪੰਨਾ ਹੈ, ਮਾਣਕ ਹੈ, ਇਹ ਸਾਰੇ ਸਾਡੇ ਲਈ ਤਾਂ ਇੱਕੋ ਹੀ ਚੀਜ਼ ਹੈ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਇਹ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਤੈਨੂੰ ਗਾਉਂਦੇ ਨੇ, ਪਰ ਸਾਡੇ ਲਈ ਤਾਂ ਸਾਰਿਆਂ ਨਾਲੋਂ ਵੱਡੇ ਰਤਨ ਨੇ ਬ੍ਰਹਮ ਗਿਆਨੀ, ਆ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਲਈ ਤਾਂ ਆਹੀ ਰਤਨ ਹੈ, ਆਹ ਜਿਹੜੀ ਮੇਰੀ ਸੰਗਤ ਬੈਠੀ ਹੈ, ਇਹੀ ਮੇਰੇ ਲਈ ਤਾਂ ਮੇਰੇ ਰਤਨ ਨੇ, ਮੇਰੇ ਹੀਰੇ ਨੇ, ਮੇਰੇ ਲਾਲ ਨੇ, ਜਿਹੜੇ ਮਰਿਆਦਾ ਰੱਖਦੇ ਨੇ, ਜਿਹੜੇ ਰਹਿਤ ਕਮਾਉਂਦੇ ਨੇ, ਜਿਹੜੇ ਗੁਰੂ ਦੀ ਸੰਗਤ ਵਿੱਚ ਬਹਿੰਦੇ ਨੇ, ਸਾਡੇ ਲਈ ਤਾਂ ਕਹਿੰਦੇ ਇਹੀ ਗਾਉਂਦੇ ਨੇ। ਰਤਨ ਜਿਹੜੇ ਨੇ ਇਹਨਾਂ ਨੇ ਗਾਉਣਾ ਫਿਰ ਨਾਲ ਕਿਹਦੇ ਰਲ ਕੇ, ਅੱਠ ਤੀਰਥ ਨਾਲੇ, ਅਠਾਹਠ ਤੀਰਥ ਵੀ ਨਾਲ ਗਾਉਂਦੇ ਨੇ। ਰਤਨ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ। ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਰਤਨਾਂ ਦਾ ਭਰਿਆ ਪਿਆ, ਉੱਥੇ ਤਾਂ ਸਿਰਫ 14 ਹੀ ਰਤਨ ਨਿਕਲੇ ਨੇ, ਉਹ ਵੀ ਖਾਸ ਗੱਲ ਨਹੀਂ ਕੋਈ। ਜਿਨ੍ਹਾਂ ਨੂੰ ਦੁਨੀਆਂ ਨੇ ਬਹੁਤ ਵੱਡੇ ਮੰਨਿਆ ਉਹ ਖਾਸ ਗੱਲ ਨਹੀਂ ਕੋਈ, ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਰਤਨ ਨਿਕਲਦੇ ਨੇ ਨਾ ਇਹ ਵੱਡੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਤਨ ਨੇ ਧੌਲ, ਧਰਮ, ਧਰਮ ਰੂਪੀ ਰਤਨ ਹੈ, ਦਇਆ ਕਾ ਪੂਤ ਦਇਆ ਰੂਪੀ ਰਤਨ ਹੈ, ਸੰਤੋਖ ਥਾਪ ਰੱਖਿਆ ਜਿਨਸੂਤ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਜਲੈ ਨਾ ਜਾਏ, ਧਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ। ਉਹ ਇਹਨਾਂ ਰਤਨਾਂ ਨੂੰ ਆਪਣੇ ਮਹਾਰਾਜ ਕਹਿੰਦੇ ਗਲ ਵਿੱਚ ਪਾਓ, ਸੰਤੋਖ ਧਾਰਨ ਕਰੋ, ਧੀਰਜ ਰੱਖੋ, ਲਾਲਚ ਤੋਂ ਰਹਿਤ ਹੋ ਜਾਓ, ਕਾਮ ਕਰੋ ਲੋਭ ਮੋਹੰਕਾਰ ਤੋਂ ਰਹਿਤ ਹੋ ਜਾਓ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ 68 ਤੀਰਥ ਵੀ ਪਰਮੇਸ਼ਰ ਨੂੰ ਗਾਉਂਦੇ ਨੇ, ਦੇਖੇ ਨਹੀਂ ਜਾ ਸਕਦੇ, 68 ਤੀਰਥ ਵੀ ਗਾਉਂਦੇ ਨੇ। ਗਾਉਂਦੇ ਤਾਂ ਸਾਰੇ ਹੀ ਨੇ,
ਯੋਧੇ ਵੀ ਗਾਉਂਦੇ ਨੇ, ਮਹਾਬਲੀ ਵੀ ਗਾਉਂਦੇ ਨੇ, ਸੂਰਮੇ ਵੀ ਤੁਹਾਨੂੰ ਗਾਉਂਦੇ ਨੇ। ਕੋਈ ਤਾਂ ਯੋਧਾ ਪੁਣਾ ਮੰਗਦਾ, ਕੋਈ ਕਹਿੰਦਾ ਮੈਂ ਇਕੱਲਾ ਹੀ ਲੜਾਂ। ਭਾਈ ਉਦੇ ਸਿੰਘ ਨੇ ਜਿਵੇਂ ਬੇਨਤੀ ਕੀਤੀ ਸੀ ਮਹਾਰਾਜ ਨੂੰ, ਮਹਾਰਾਜ ਮੈਨੂੰ ਇਕੱਲੇ ਨੂੰ ਗੱਲ ਬਖਸ਼ੋ ਇੰਨਾ। ਮਹਾਰਾਜ ਕਹਿੰਦੇ ਚੰਗਾ, ਜਦ ਤੱਕ ਅਸੀਂ ਚਮਕੌਰ ਸਾਹਿਬ ਨਹੀਂ ਪਹੁੰਚਦੇ ਤੂੰ ਇਕੱਲਾ ਹੀ ਰੋਕ ਕੇ ਰੱਖੇਗਾ ਫੌਜਾਂ ਨੂੰ। ਇਸ ਤਰ੍ਹਾਂ ਭਾਈ ਉਦੇ ਸਿੰਘ ਉੱਥੇ ਲੜਦੇ ਸ਼ਹੀਦ ਹੋਏ। ਦਾਲ ਖਾਣੀ ਚਾਰੇ ਖਾਣੀਆਂ, ਅੰਡੇ ਚ ਜੇਰ ਚ ਸੇਤ ਚ ਉਤਪੁਜ, ਚਾਰੇ ਖਾਣੀਆਂ ਗਾਉਂਦੀਆਂ ਨੇ। ਅੰਡੇ ਚ ਅੰਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਨੇ ਜੀਵ, ਕਾਗ ਭਸੁੰਡ ਆਦਿਕ ਗਰੜ, ਇਹਨਾਂ ਨੇ ਵੀ ਗਾਇਆ, ਪਰ ਪੰਛੀਆਂ ਨੇ ਵੀ ਗਾਇਆ। ਇਹ ਨਹੀਂ ਕਿ ਅੰਡਿਆਂ ਤੋਂ ਪੈਦਾ ਹੋਣ ਵਾਲੇ ਨੇ ਕਿਸੇ ਨੇ ਗਾਇਆ ਨਹੀਂ। ਫਿਰ ਜਿਹੜੇ ਜੇਰ ਚ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਆਦਿਕ, ਇਹ ਤਾਂ ਸਾਰੇ ਗਾਉਂਦੇ ਹੀ ਗਾਉਂਦੇ ਨੇ। ਸੇਤ ਚ ਕਈ ਮੁੜਕੇ ਤੋਂ ਹੀ ਪੈਦਾ ਹੋਏ ਨੇ, ਉਹ ਜਿਹੜੇ ਮੁੜਕੇ ਤੋਂ ਪੈਦਾ ਹੋਏ ਨੇ, ਮਹੋਦਰ ਜਿਹੜਾ ਹਨੂੰਮਾਨ ਦਾ ਪੁੱਤਰ ਸੀ, ਹਨੂੰਮਾਨ ਦਾ ਮੁੜਕਾ ਹੀ ਡਿੱਗਿਆ ਸੀ ਸਮੁੰਦਰ ਦੇ ਅੰਦਰ, ਉਹ ਮੁੜਕਾ ਜਿਹੜਾ ਸੀ ਮੱਛੀ ਨੇ ਨਿਗਲ ਲਿਆ, ਉਹਦੇ ਕਰਕੇ ਮਹੋਦਰ ਪੈਦਾ ਹੋਇਆ ਉਹਦੇ ਤੋਂ। ਉਹਨੇ ਵੀ ਪਰਮੇਸ਼ਰ ਨੂੰ ਗਾਇਆ, ਇਉਂ ਜਿਹੜੇ ਮੁੜਕੇ ਤੋਂ ਵੀ ਪੈਦਾ ਹੋ ਗਏ ਉਹਨੇ ਵੀ ਤੈਨੂੰ ਗਾਇਆ। ਚਾਰੇ ਖਾਣੀਆਂ ਦਾ ਨਾਮ ਹੈ ਇਹ। ਉਤਪੁਜ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਦਰਖਤ ਨੇ, ਇਹ ਸਾਰੇ ਬੂਟੇ ਨੇ, ਇਹ ਬਨਸਪਤੀ ਹੈ, ਇਹ ਵੀ ਤੈਨੂੰ ਗਾਉਂਦੀ ਹੈ। ਫਿਰ ਜਿਹੜੇ ਉੱਪਰਲੀ ਧਰਤੀ ਹੈ ਸਵਰਗਾਂ ਦੀ, ਉਹਦੇ ਜਿਹੜੇ ਕਲਪਤਰ ਬ੍ਰਿਛ ਆਦਿਕ ਨੇ, ਸੋ ਉਹ ਵੀ ਤੈਨੂੰ ਗਾਉਂਦੇ ਨੇ। ਇਹ ਨਹੀਂ ਕਿ ਇੱਥੇ ਹੀ ਹੈ ਸਾਰਾ ਕੁਛ, ਜਦੋਂ ਵੀ ਸੋਚਣਾ ਵੱਡਾ ਸੋਚਣਾ, ਛੋਟਾ ਨਹੀਂ। ਧਰਤੀ ਬਾਰੇ ਨਹੀਂ ਇਕੱਲੀ ਸੋਚਣਾ, ਗੁਰਬਾਣੀ ਅੰਦਰ ਜਦੋਂ ਵੀ ਕੁਛ ਆਉਂਦਾ ਹੈ ਉਦੋਂ ਬ੍ਰਹਮ ਸਾਰਾ ਬ੍ਰਹਿਮੰਡ ਹੀ ਆਉਂਦਾ। ਹੁਣ ਆਪ ਹੀ ਕਹਿਣ ਲੱਗੇ ਨੇ ਗਾਵ ਹੈ ਖੰਡ, ਖੰਡ ਜਿਹੜੇ ਨੇ ਨੌ ਖੰਡ ਧਰਤੀ ਦੇ। ਸੋ ਇਸੇ ਪ੍ਰਕਾਰ ਕੁਰੂ ਖੰਡ, ਇਲਾਬ੍ਰਤ ਖੰਡ, ਭਾਰਤ ਖੰਡ, ਆ ਜਿੱਥੇ ਆਪਾਂ ਰਹਿੰਦੇ ਭਾਰਤ ਖੰਡ ਹੈ। ਸੋ ਇਸ ਪ੍ਰਕਾਰ ਇਹ ਜਿਹੜੇ ਨੌ ਖੰਡਾਂ, ਨੌ ਖੰਡ ਗਾਉਂਦੇ ਨੇ, ਨੌ ਖੰਡਾਂ ਵਿੱਚ ਰਹਿਣ ਵਾਲੇ ਗਾਉਂਦੇ ਨੇ। ਮੰਡਲ, ਇਹ ਮੰਡਲ ਜਿਹੜਾ ਹੁੰਦਾ 400 ਕੋਹ ਦਾ ਹੁੰਦਾ, ਚਾਰੇ ਪਾਸੇ ਨੂੰ ਧਰਤੀ ਜਿੰਨੀ ਹੈ 400 ਕੋਹ ਦੀ ਗਿਣ ਕੇ ਇੱਕ ਮੰਡਲ ਬਣ ਗਿਆ। ਵਰ ਭੰਡਾ ਵੱਡਾ ਭਾਂਡਾ ਬ੍ਰਹਿਮੰਡ ਦਾ, 21 ਪੁਰੀਆਂ ਆਉਂਦੀਆਂ ਜਿਹਦੇ ਚ। ਸਾਡੀ ਧਰਤੀ ਦੇ ਕੁੱਲ 9 ਖੰਡ, 7 ਪਤਾਲ, 7 ਆਕਾਸ਼, 7 ਦੀਪ, ਇੰਨਾ ਵੱਡਾ ਹੁੰਦਾ ਬ੍ਰਹਿਮੰਡ, ਇੱਕ ਬ੍ਰਹਿਮੰਡ। ਹੁਣ ਇਹ ਦੇਖ ਲਓ ਵੀ 7 ਆਕਾਸ਼, 7 ਪਤਾਲ ਹੋ ਗਏ, 7ਤੋਂ ਉੱਪਰ 7 ਆਕਾਸ਼ ਨੇ, 7ਤੋਂ ਥੱਲੇ 7 ਪਤਾਲ ਨੇ, ਅਤਲ ਬਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਤਾਲ, ਇਹ ਥੱਲੇ ਆ ਸਾਡੇ, ਤੇ ਉੱਪਰ ਨੇ ਭੂਰ ਮਹਿਰ ਭੁਵ ਜਨ ਤਪ 7 ਕਰਕੇ 7 ਆਕਾਸ਼ਾਂ ਦੇ ਨਾਂ ਨੇ ਇਹ। ਇਹ ਹੁਣ ਆਪਾਂ ਹੈਗੇ ਵਿਚਕਾਰ, ਇਹ ਧਰਤੀ ਦੇ ਉੱਤੇ ਹੈਗੇ 9 ਖੰਡ, 9 ਟੁਕੜੇ, 7 ਦੀਪ ਨੇ ਇੱਥੇ, 7 ਸਮੁੰਦਰ ਨੇ ਇੱਥੇ। ਇਸੇ ਪ੍ਰਕਾਰ ਇਹ ਜਿਹੜੇ ਨੇ, ਇਹ ਕੁੱਲ 7 ਆਕਾਸ਼, 7 ਪਤਾਲ ਸਣੇ ਸਾਡੇ, ਇਹ ਪੂਰਾ ਇੱਕ ਬ੍ਰਹਿਮੰਡ ਹੈ, ਇਹਨੂੰ ਇੱਕ ਬ੍ਰਹਿਮੰਡ ਕਿਹਾ ਜਾਂਦਾ। ਹੁਣ ਸਤਿਗੁਰੂ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇਹ ਨਿਰੇ 7 ਆਕਾਸ਼, 7 ਪਤਾਲ ਨੀ, ਇਹ ਤਾਂ ਇੰਨੇ ਇੱਕ ਹਿੱਸੇ ਨੂੰ ਬ੍ਰਹਿਮੰਡ ਕਿਹਾ। ਮਹਾਰਾਜ ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਵਾਹਿਗੁਰੂ, ਤੇ रोजी रोटी देण वाला उन्होंने पता ही नहीं लगता किन्ने वड्डे किन्ने ब्रह्मंडा का मालक आप अकाल पुरख वाहेगुरु सारिया खंडा विच सारिया मंडलों विच सारे ब्रह्मंडा दे विच तैनू सारे गाई जांदे ने सब तैनू गाई जांदे ने जिन्ने तेरे बनाए हुए ने कार कार रखे धारे रहरास विच पढ़दे कर कर रखे तेरे धारे क्योंकि वह वाहेगुरु के सन्मुख सोदर उच्चारण किया करके पैदा करके पालना रखे जिन्हें संभाले हुए ने तेरे सारे की निगाह च रखदा धारे तेरे आसरे हम बारक तुमरे धारे नाम के धारे खंड ब्रह्मांड इस करके नाम दे आसरे खंड ब्रह्मांड टेके हुए ने पर ए तेरे नाम करके टेके हुए ने आ धरती जिहड़ी है ए नाम जपदी है आप ते धरती चाहुंदी कि मेरे उत्ते जीव नाम जपन नहीं तो क्योंकि ए नाम दी एक कला है जिहड़ी धरती नूं टका के रखदी है घमाउंदी भी है ते टकराउण भी नहीं दिंदी किते ए सारी एक नाम दी कला है आसमान दे तारे अचानक थले नूं डिग सकदे ने जे नाम दा आसरा मुक जावे पर नहीं डिगदे क्योंकि नाम दा आसरा दे के टिकाए होए ने सच्चे पातशाह ने नाम के धारे सगले जंत नाम के धारे खंड ब्रह्मंड नाम दे तां आसरे सब चीजां टिकियां होईयां ने ते जे आपां भी रहना चाहुंदे आ सथिर तां आपां भी नाम दा आसरा लै के टिक सकदे आ सही तुदनों गावै जो तुद भावन तुहानू उही गाउंदे ने जिहड़े तुहानू पा जांदे ने जिहड़े तुहानू पाउंदे ने उही तुहानू गाउंदे ने क्योंकि होर तां कोई गा नहीं सकदा जिन्हां उत्ते तुहाडी किरपा हो जांदी है जे तुहानू चंगे लगदे ने पता नहीं किहड़ा पा जांदा है आ तां अपणियां सोचणियां ने कि उह बंदा चंगा नहीं मैनूं लगदा फलाना बंदा तां एवें गरीब जिहा भगत रविदास नाल किन्नी ईरखा कीती पंडतां ने कहिंदे इह किद्दों आ गए शूद्र जिहा एवें नाम जपण लग गए लोक मन्नी जांदे ने असीं इन्ने ने उच्चे ब्राह्मण पर वाहिगुरू दी मर्जी है ਉਹ ਇੱਕ ਖੱਲਾਂ ਢੋਣ ਵਾਲੇ ਨੂੰ ਨਾਮ ਜਪਾ ਸਕਦਾ ਉਹ ਇੱਕ ਸ਼ੂਦਰ ਨੂੰ ਨਾਮ ਜਪਾ ਸਕਦਾ ਵਾਹਿਗੁਰੂ ਚਾਹੇ ਤਾਂ ਇੱਕ ਕੀੜੀ ਨੂੰ ਨਾਮ ਜਪਣ ਲਾ ਦੇਵੇ ਵਾਹਿਗੁਰੂ ਚਾਹੇ ਤਾਂ ਇੱਕ ਪਹਾੜ ਨੂੰ ਨਾਮ ਜਪਣ ਲਾ ਵਾਹਿਗੁਰੂ ਦੀ ਮਰਜ਼ੀ ਹੈ ਮਹਾਰਾਜ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਕਿਤੇ ਭਾਈ ਲਾਲੋ ਨੂੰ ਨਾਮ ਜਪਾਈ ਜਾਂਦੇ ਨੇ ਜਾ ਕੇ ਮਲਕ ਭਾਗੋ ਨੂੰ ਵੀ ਵਿੱਚੇ ਨਾਮ ਜਪਾ ਤਾ ਕਿਤੇ ਸੱਜਣ ਠੱਗ ਨੂੰ ਵੀ ਨਾਮ ਜਪਾ ਤਾ ਕਿਤੇ ਰਾਕਸ਼ਸਾਂ ਨੂੰ ਵੀ ਨਾਮ ਜਪਾ ਤਾ ਜਾ ਕੇ ਮਹਾਰਾਜ ਜੀ ਨੇ ਤਾਂ ਸਤਿਗੁਰੂ ਦੀ ਮਰਜ਼ੀ ਹੈ ਰਤੇ ਤੇਰੇ ਭਗਤ ਰਸਾਲੇ ਰਸ ਆਲੇ ਆਲੇ ਮਤਲਬ ਘਰ ਰਸ ਜਿਹੜੇ ਰਸ ਦੇ ਘਰ ਬਣ ਚੁੱਕੇ ਨੇ ਰਸਾਲ ਨਾਮ ਅੰਬ ਦਾ ਅੰਬ ਵਰਗੇ ਗੁੜ ਵਰਗੇ ਜਿਵੇਂ ਅੰਬ ਮਿੱਠੇ ਹੁੰਦੇ ਨੇ ਬੜੇ ਸਵਾਦਲੇ ਇਸੇ ਪ੍ਰਕਾਰ ਤੇਰੇ ਭਗਤ ਵੀ ਆ ਉਹ ਰਸੇ ਪਏ ਨੇ ਤੇਰੇ ਨਾਮ ਦੇ ਵਿੱਚ ਰੰਗੇ ਪਏ ਨੇ ਉਹਨਾਂ ਦੇ ਮੁੱਖ ਵਿੱਚ ਵੀ ਰਸ ਹੈ ਉਹਨਾਂ ਦੀਆਂ ਨੇਤਰਾਂ ਵਿੱਚ ਵੀ ਰਸ ਹੈ ਉਹਨਾਂ ਦੇ ਕੰਨਾਂ ਵਿੱਚ ਵੀ ਰਸ ਹੈ ਉਹਨਾਂ ਦੇ ਰੋਮ ਰੋਮ ਵਿੱਚ ਵੀ ਰਸ ਹੈ ਉਹਨਾਂ ਦੇ ਤਾਂ ਅੰਦਰ ਬਾਹਰ ਰਸ ਹੀ ਉਹਨਾਂ ਦੀ ਚਰਨ ਧੂੜੀ ਤਾਂਹੀਓ ਲਈਦੇ ਕਿਉਂਕਿ ਚਰਨਾਂ ਵਿੱਚ ਵੀ ਰਸ ਹੈ ਜਦੋਂ ਉਹ ਮਹਾਰਾਜ ਸਾਰਿਆਂ ਨੂੰ ਭਗਤ ਨੂੰ ਰਸ ਦਿੰਦੇ ਨੇ ਤਾਂ ਇਹ ਨਹੀਂ ਹੁੰਦਾ ਕਿ ਉਹਦੇ ਹਿਰਦੇ 'ਚ ਹੀ ਰਸ ਹੈ ਭਗਤ ਦੇ ਤਾਂ ਫਿਰ ਸਾਰੇ ਪਾਸੇ ਰੋਮਾਂ ਰੋਮਾਂ ਦੇ ਵਿੱਚ ਵੀ ਰਸ ਹੈ ਸਾਰਿਆਂ ਥਾਵਾਂ ਦੇ ਉੱਤੇ ਹੀ ਰਸ ਹੋ ਜਾਂਦਾ ਜਾਂ ਉਹਦੇ ਭਗਤ ਜਿਹੜੇ ਰੰਗੇ ਪਏ ਨੇ ਨਾਮ ਰੰਗ ਦੇ ਵਿੱਚ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਜਿੰਨੀ ਕੁ ਮੈਨੂੰ ਗਿਆਤ ਸੀ ਉਹਨੇ ਤਾਂ ਮੈਂ ਕਹਿ ਦਿੱਤੇ ਨੇ ਹੋਰ ਕਿੰਨੇ ਕੁ ਗਾਉਂਦੇ ਨੇ ਸੱਚਖੰਡ 'ਚ ਕਿੰਨੇ ਕੁ ਬੈਠੇ ਗਾਉਂਦੇ ਨੇ ਉਹ ਤਾਂ ਨਹੀਂ ਕਹੇ ਇੱਥੇ ਸੱਚਖੰਡ ਵਾਲੇ ਨਹੀਂ ਕਹੇ ਹੈਗੇ ਇੱਥੇ ਹੋਰ ਬ੍ਰਹਿਮੰਡਾਂ ਵਾਲੇ ਨਹੀਂ ਕਹੇ ਹੈਗੇ ਮੈਂ ਤਾਂ ਸਿਰਫ਼ ਇਸ ਬ੍ਰਹਿਮੰਡ ਦੀ ਉਹ ਗੱਲ ਸੁਣਾਈ ਹਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਤ ਆਕਾਸ਼ ਸੱਤ ਪਤਾਲਾਂ ਦੀ ਗੱਲ ਹੀ ਕੀਤੀ ਹੈ ਮੈਂ ਤੁਹਾਨੂੰ ਹਲੇ ਉਹ ਨਹੀਂ ਸੁਣਾਏ ਜਿਹੜੇ ਸੱਚਖੰਡ 'ਚ ਬੈਠੇ ਨੇ ਅੱਜ ਤੱਕ ਜਿੰਨੇ ਪਹੁੰਚੇ ਹੋਏ ਨੇ ਪਤਾ ਨਹੀਂ ਕਿੰਨੇ ਕੁ ਨੇ ਸੱਚਖੰਡ ਦੇ ਕਿੰਨਾ ਕੁ ਵੱਡਾ ਉਹ ਉੱਥੇ ਕਿੰਨੇ ਕੁ ਜਾਣੇ ਗਾਉਂਦੇ ਨੇ ਉਹਨਾਂ 'ਚ ਤਾਂ ਗਿਣਤੀ ਨਹੀਂ ਆਈ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਇੱਕ ਨਿਮਰਤਾ ਵੀ ਜਣਾਈ ਹੈ ਨਾਲੇ ਆਪਾਂ ਨੂੰ ਵੀ ਕਿਹਾ ਵੀ ਜਿੰਨਾ ਮਰਜ਼ੀ ਗਿਆਨ ਹੋ ਜੇ ਕਦੇ ਇਹ ਨਹੀਂ ਕਹਿਣਾ ਕਿ ਮੈਂ ਸੰਪੂਰਨ ਹੋ ਗਿਆ ਅਜੇ ਤਾਂ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਮਹਾਰਾਜ ਤੁਹਾਨੂੰ ਪਤਾ ਕੀ ਨਹੀਂ ਤੁਹਾਨੂੰ ਸਭ ਕੁਛ ਪਤਾ ਹੈ ਪਰ ਫਿਰ ਵੀ ਸੱਚੇ ਪਾਤਸ਼ਾਹ ਕਹਿੰਦੇ ਸੇ ਮੈਂ ਚਿੱਤ ਨਾ ਆਵਨ ਕਹਿੰਦੇ ਮੈਂ ਅਕਾਲ ਪੁਰਖ ਅੱਗੇ ਨਿਮਰਤਾ ਜਣਾਈ ਹੈ ਤੁਸੀਂ ਵੀ ਜਣਾਇਆ ਕਰੋ ਨਾਨਕ ਕਿਆ ਵੀ ਚਾਰੇ ਮਹਾਰਾਜ ਕਹਿੰਦੇ ਮੈਂ ਹੋਰ ਕੀ ਵਿਚਾਰ ਕਰਕੇ ਦੱਸਾਂ ਮਹਾਰਾਜ ਜੀ ਕਿ ਹੋਰ ਕਿੰਨੇ ਕੁ ਤੁਹਾਨੂੰ ਗਾਉਂਦੇ ਨੇ ਇਸ ਕਰਕੇ ਮੈਂ ਦੱਸ ਨਹੀਂ ਸਕਦਾ ਸੋਏ ਸੋਏ ਸਦਾ ਸੱਚ ਸਾਹਿਬ ਉਹ ਸੱਚਾ ਸਾਹਿਬ ਮਾਲਕ ਸੋਈ ਉਹ ਪਿੱਛੇ ਵੀ ਸੀ ਉਹ ਅੱਗੇ ਨੂੰ ਵੀ ਹੋਵੇਗਾ ਸੱਚਾ ਸੱਚੀ ਨਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ, ਉਹਦੀ ਨਾਈ ਤੋਂ ਭਾਵ ਹੁੰਦੀ ਮਹਿਮਾ, ਉਹਦੀ ਮਹਿਮਾ ਵੀ ਸੱਚੀ ਹੈ, ਉਹਦੀ ਵਡਿਆਈ ਵੀ ਸੱਚੀ ਹੈ, ਹੈ ਧੀ ਹੋਸੀ ਹੈ ਹੁਣ ਵੀ ਹੈ, ਧੀ ਪਿੱਛੇ ਵੀ ਸੀ ਹੋਸੀ ਅੱਗੇ ਨੂੰ ਵੀ ਹੋਵੇਗਾ, ਜਾਏ ਨਾ ਜਾਸੀ, ਜਾਏ ਦਾ ਅਰਥ ਨਾ ਜੰਮਣਾ, ਜਾਸੀ ਦਾ ਅਰਥ ਨਾ ਜਾਣਾ ਮਰਨਾ, ਅਕਾਲ ਪੁਰਖ ਵਾਹਿਗੁਰੂ ਨਾ ਜੰਮਦੇ ਨੇ ਨਾ ਮਰਦੇ ਨੇ, ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਨਾ ਅਕਾਲ ਪੁਰਖ ਨੇ ਕਿਤੋਂ ਆਉਣਾ ਨਾ ਕਿਤੇ ਜਾਣਾ। ਜੇ ਕਹੀਏ ਮਹਾਰਾਜ ਉਥੋਂ ਆ ਕੇ ਮੇਰੀ ਮਦਦ ਕਰਿਓ, ਮਹਾਰਾਜ ਕਹਿੰਦੇ ਕਿੱਥੋਂ ਕਹਿਣਾ ਭਾਈ ਆਉਣ ਨੂੰ, ਮਹਾਰਾਜ ਤੁਸੀਂ ਕਿੱਥੇ ਬੈਠੇ ਹੋ, ਕਹਿੰਦੇ ਮੈਂ ਤਾਂ ਵਿਆਪਕ ਹੈ ਤੇਰੇ ਵਿੱਚ ਵੀ ਬੈਠਾ, ਤੂੰ ਆਪਣੇ ਅੰਦਰ ਨੂੰ ਦੇਖ ਕੇ ਕਿਉਂ ਨੀ ਕਹਿੰਦਾ ਕਿ ਮੇਰੀ ਮਦਦ ਕਰੋ, ਤੂੰ ਤਾਹਾਂ ਨੂੰ ਕਿਉਂ ਅੱਖਾਂ ਚੱਕਦਾ, ਉੱਤੋਂ ਆਇਓ ਜੀ ਕਿਤੋਂ, ਉਹਨੇ ਕਿਤੋਂ ਉੱਤੋਂ ਨੀ ਆਉਣਾ, ਸੱਜੇ ਖੱਬੇ ਤੋਂ ਨੀ ਆਉਣਾ, ਉਹ ਤਾਂ ਅੰਦਰ ਹੀ ਬੈਠਾ ਆਪਣੇ। ਜਦ ਅੰਦਰ ਬੈਠਾ ਤਾਂ ਫਿਰ ਅੰਦਰ ਨੂੰ ਨੀਵਾਂ ਮੂੰਹ ਕਰਕੇ ਪੁਕਾਰ ਕਰੋ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਵਿਆਪਕ ਵੀ ਦੇਖ ਲਓ ਤੇ ਅੰਦਰ ਵੀ ਦੇਖ ਲਓ। ਰਚਨਾ ਜਿਨ ਰਚਾਈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਰੀ ਰਚਨਾ ਰਚੀ ਹੈ, ਇਹ ਤੋਂ ਰਚਨ ਰਚਿਆ ਕਰਤਾਰ, ਸੋ ਇਸ ਕਰਕੇ ਰਚ ਰਚਨਾ ਰਚ ਕੇ ਉਹਦੇ ਵਿੱਚ ਆਪ ਬੈਠਾ ਅਕਾਲ ਪੁਰਖ ਵਾਹਿਗੁਰੂ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਰੰਗਾਂ ਰੰਗਾਂ ਦੀ ਇਹ ਸ੍ਰਿਸ਼ਟੀ ਬਣਾ ਤੀ, ਕਾਲਾ ਪੀਲਾ ਨੀਲਾ ਚਿੱਟਾ ਪਤਾ ਨੀ ਕੀ ਕੁਛ ਬਣਾ ਤੇ, ਰੰਗ ਬਣਾ ਦਿੱਤੇ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾ ਕੇ ਕਰ ਕਰ ਜਿਨਸੀ, ਜਿਨਸੀ ਤੇ ਵਿਸ਼ਰਾਮ ਹੈ, ਪਹਿਲਾਂ ਛੋਟਾ ਵਿਸ਼ਰਾਮ ਭਾਤੀ ਤੇ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਇਕੱਠਾ ਹੀ ਪੜ੍ਹ ਦੇਣਾ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਜਿਨ੍ਹਾਂ ਨੇ ਕਈ ਪ੍ਰਕਾਰ ਦੀਆਂ ਜਿਨਸਾਂ ਬਣਾਈਆਂ, ਘੋੜੇ ਖੱਚਰ ਆਦਿਕ ਬਣਾ ਤੇ, ਅੰਨ ਦੀਆਂ ਕਈ ਪ੍ਰਕਾਰ ਦੀਆਂ ਜਿਨਸਾਂ ਬਣਾ ਤੀਆਂ, ਕਣਕ ਚੌਲ ਆਦਿਕ ਜਿਹੜੇ ਬਣਾਏ ਨੇ ਸਾਰੇ ਅੰਨ ਦੀਆਂ ਜਿਨਸਾਂ, ਮਾਇਆ ਜਿਨ ਉਪਾਈ, ਇਹ ਜਿਹੜੀ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਬਣਾਈ ਹੈ, ਮਾਇਆ ਦੇ ਰਾਹੀਂ ਬਣਾਈ ਹੈ ਅਕਾਲ ਪੁਰਖ ਵਾਹਿਗੁਰੂ ਨੇ, ਮਨੋਕਲਪਤ ਹੈ ਮਾਇਆ ਉਹਦੇ ਵਿੱਚ, ਪਰ ਰਚੀ ਹੈ ਮਾਇਆ ਦੇ ਰਾਹੀਂ ਸ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਮਾ ਕਰਦੇ ਨੇ ਅਕਾਲ ਪੁਰਖ ਜੀ, ਵਾਹਿਗੁਰੂ ਦੇ ਸਾਹਮਣੇ ਖੜੇ ਹੋ ਕੇ ਤੇ ਆਪਣੇ ਕੋਲੋਂ ਉਪਮਾ ਕਰਵਾਉਂਦੇ ਨੇ, ਜਪਜੀ ਸਾਹਿਬ ਵਿੱਚ ਕਰਵਾ ਲੈਂਦੇ ਨੇ, ਸੋਦਰ ਦੇ ਵਿੱਚ ਕਰਵਾ ਲੈਂਦੇ ਨੇ, ਉਪਮਾ ਕਰਵਾਈ ਜਾਂਦੇ ਨੇ, ਆਪ ਤਾਂ ਉਪਮਾ ਕੀਤੀ ਹੈ ਗੁਰੂ ਨਾਨਕ ਦੇਵ ਨਾਲ, ਆਪਣੇ ਤੋਂ ਵੀ ਕਰਵਾਈ ਜਾਂਦੇ ਨੇ, ਇਹ ਗੁਰੂ ਨਾਨਕ ਦਾ ਸਿਧਾਂਤ, ਆਪ ਜਪੈ ਅਵਰ ਹੈ ਨਾਮ ਜਪਾਵੈ। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਕੱਲ ਨੂੰ ਬਾਕੀ ਸਰਵਣ ਕਰਾਂਗੇ ਪਿਆਰ ਸਤਿਕਾਰ ਨਾਲ। ਵਾਹਿਗੁਰੂ ਵਾਹਿਗੁਰੂ। ਜੋ ਜਪਜੀ ਸਾਹਿਬ ਦੇ ਵਿੱਚ ਉਚਾਰਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ, ਕਰ ਕਰ ਵੇਖੈ ਕੀਤਾ ਆਪਣਾ, ਕਰ ਕਰ ਦੇਖੈ ਕੀਤਾ ਆਪਣਾ, ਆੜੇ ਨੂੰ ਕੰਨਾ ਇੱਥੇ ਲਾਇਆ ਹੋਇਆ, ਸੋਦਰ ਵਿੱਚ ਨਹੀਂ ਲਾਇਆ ਹੋਣਾ, ਇੱਥੇ ਵੇਖੈ ਪਾਠ ਹੈ, ਉੱਥੇ ਦੇਖੈ ਪਾਠ ਹੈ। ਆਮ ਤੌਰ ਤੇ ਤਾਂ ਲਗਭਗ ਬਹੁਤੇ ਬੰਦਿਆਂ ਦੀ ਇਹੀ ਗਲਤੀ ਹੁੰਦੀ ਹੈ, ਜਪਜੀ ਸਾਹਿਬ ਦਾ ਸੋਦਰ ਰਹਿ ਰਾਸ ਚ ਪੜੀ ਜਾਣਗੇ ਤੇ ਰਹਿ ਰਾਸ ਵਾਲਾ ਸੋਦਰ ਜਪਜੀ ਸਾਹਿਬ ਚ ਪੜੀ ਜਾਣਗੇ। ਇਹ ਬਹੁਤ ਧਿਆਨ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ, ਰਹਿ ਰਾਸ ਦਾ ਸੋਦਰ ਧਿਆਨ ਨਾਲ ਪੜ੍ਹੋ, ਜਪਜੀ ਸਾਹਿਬ ਦਾ ਸੋਦਰ ਆਪ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ ਕਿ ਮੈਨੂੰ ਹੁਣ ਪੰਜ ਬਾਣੀਆਂ ਕੰਠ ਹੋ ਗਈਆਂ ਹੁਣ ਮੈਂ ਪੋਥੀ ਨਹੀਂ ਦੇਖਣੀ। ਬਾਣੀ ਪੜ੍ਹਦਿਆਂ ਕਦੇ ਹੰਕਾਰ ਨਾ ਕਰੋ ਕਿ ਮੈਨੂੰ ਤਾਂ ਕੰਠ ਹੋ ਗਈ, ਬਾਣੀ ਵਿੱਚ ਨਹੀਂ, ਬਾਕੀ ਥਾਵਾਂ ਤੇ ਜਿੱਥੇ ਮਰਜ਼ੀ ਸੰਸਾਰੀ ਕੰਮਾਂ 'ਚ ਆਪਾਂ ਕੋਈ ਗੱਲ ਕਰ ਲਈਏ, ਪਰ ਬਾਣੀ ਪੜ੍ਹਦਿਆਂ ਹਮੇਸ਼ਾ ਜਿਨ੍ਹਾਂ ਨੂੰ ਬਾਣੀ ਕੰਠ ਵੀ, ਉਹ ਹਫ਼ਤੇ ਬਾਅਦ ਜ਼ਰੂਰ ਆਪਣੀ ਪੋਥੀ ਦੇਖ ਲਓ, ਕੋਈ ਗੱਲ ਹੀ ਨਾ ਹੋ ਜਾਵੇ, ਕਿਤੇ ਗਲਤੀ ਨਾ ਹੋ ਜਾਵੇ ਮੇਰੇ ਕੋਲੋਂ, ਕਿਤੇ ਗਲਤੀ ਨਾ ਪੜ੍ਹੀ ਜਾਵਾਂ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਰ ਕੇ ਪੈਦਾ ਕਰਕੇ ਫਿਰ ਇਹਨਾਂ ਦੀ ਪਾਲਣਾ, ਫਿਰ ਵੇਖਾ ਵੇਖਦਾ ਇਹਨਾਂ ਨੂੰ ਕੀ ਕਰਦੇ ਫਿਰਦੇ ਨੇ, ਕੀਤਾ ਆਪਣਾ ਆੜੇ ਨੂੰ ਕੰਨਾ, ਇਹ ਛੋਟੀਆਂ ਛੋਟੀਆਂ ਗਲਤੀਆਂ ਆਪਾਂ ਨੂੰ ਬਹੁਤ ਘਾਟਾ ਪਾ ਦਿੰਦੀਆਂ, ਗਲਤੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ। ਪੈਸੇ ਜਮ੍ਹਾਂ ਕਰਾਉਣ ਜਾਵੇ ਕੋਈ ਬੰਦਾ ਇੱਕ ਜੀਰੋ ਘੱਟ ਲਾ ਆਵੇ, ਬਸ ਇੱਕ ਜੀਰੋ ਨਾਲ ਹੀ ਕਿੰਨਿਆਂ ਦਾ ਫਰਕ ਪੈ ਜਾਣਾ। ਇਸੇ ਪ੍ਰਕਾਰ ਇੱਕ ਕੰਨੇ ਔਂਕੜ ਦਲੈਂਕੜ ਨੂੰ ਇਉਂ ਸਮਝੋ ਕਿ ਲੱਖਾਂ ਦਾ ਘਾਟਾ ਪਾ ਤਾ ਮੈਂ, ਕਰੋੜਾਂ ਦਾ ਘਾਟਾ ਪਾ ਤਾ ਮੈਂ ਇੱਕ ਮਾੜੀ ਜਿਹੀ ਗਲਤੀ ਕਰਕੇ। ਪਰ ਇਹ ਗਲਤੀ ਮਾੜੀ ਜਿਹੀ ਨਹੀਂ ਜਾਣਨੀ ਹੈ, ਬਹੁਤ ਵੱਡੀ ਗਲਤੀ ਹੈ। ਜੇ ਤਿਸ ਦੀ ਵਡਿਆਈ, ਜਿਵੇਂ ਵਾਹਿਗੁਰੂ ਦੀ ਰਜਾ ਹੈ, ਜਿਵੇਂ ਇੱਛਾ ਹੈ, ਜਿਵੇਂ ਅਕਾਲ ਪੁਰਖ ਦੀ ਆਪਣੀ ਰਜਾ ਹੈ, ਉਸੇ ਪ੍ਰਕਾਰ ਹੀ ਕਰ ਕਰਕੇ ਸਾਰਿਆਂ ਨੂੰ ਪੈਦਾ, ਫਿਰ ਵੇਖਦਾ ਵੀ ਉਹਨਾਂ ਦੇ ਕਰਤੱਬਾਂ ਨੂੰ ਇਹ ਕੀ ਕਰਦੇ ਨੇ। ਜੋ ਤਿਸ ਭਾਵ ਹੈ ਸੋਈ ਕਰਸੀ, ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਉਂਦਾ ਕਰਦੇ ਉਹੀ ਨੇ, ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਡੇ ਵਿੱਚੋਂ ਕੋਈ ਬੰਦਾ ਉਹਨਾਂ ਨੂੰ ਸਲਾਹ ਨਹੀਂ ਦੇ ਸਕਦਾ, ਲੈ ਕੇ ਥੱਲਿਓਂ ਉੱਪਰ ਤੱਕ 84 ਲੱਖ ਜੂਨ ਵਿੱਚ ਕੋਈ ਦੇਵੀ ਦੇਵਤਿਆਂ ਵਿੱਚ, ਕੋਈ ਹੋਰ ਰਿਸ਼ੀਆਂ ਮੁਨੀਆਂ ਵਿੱਚ, ਕੋਈ ਪੀਰਾਂ ਪੈਗੰਬਰਾਂ ਤੋਂ ਲੈ ਕੇ ਕੋਈ ਵੀ ਵਾਹਿਗੁਰੂ ਦੀ ਰਜਾ ਵਿੱਚ ਦਾਖਲ ਨਹੀਂ ਦਿੰਦਾ। ਦਸੇ ਸਰੂਪ ਕੁਛ ਨਹੀਂ ਕਹਿੰਦੇ ਉਹਨੂੰ। ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਹੁਕਮ ਨਹੀਂ ਚੱਲਦਾ ਉੱਥੇ ਵੀ ਤੁਸੀਂ ਆਹ ਕਿਉਂ ਕੀਤਾ, ਕਿਉਂ ਨਹੀਂ ਕੀਤਾ, ਜਾਂ ਤੁਸੀਂ ਐਂ ਕਰ ਦਿਓ। ਮਹਾਰਾਜ ਉੱਥੇ ਹੁਕਮ ਨਹੀਂ ਚੱਲਦਾ। ਕਹਿੰਦੇ ਹਾਂ ਭਾਈ ਸਮਝੋ ਗੱਲ ਨੂੰ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਕਹਿੰਦੇ ਉੱਥੇ ਹੁਕਮ ਨਹੀਂ ਚੱਲਦਾ, ਸੇਵਕਾਂ ਦੀਆਂ ਬੇਨਤੀਆਂ ਪ੍ਰਵਾਨ ਕਰ ਲੈਂਦਾ, ਪਰ ਉੱਥੇ ਕਿਸੇ ਦਾ ਇਉਂ ਹੁਕਮ ਨਹੀਂ ਚੱਲਦਾ ਸਿੱਧੋ ਜਿਵੇਂ ਤੁਸੀਂ ਹੁਕਮ ਕਰੀ ਜਾਂਦੇ ਹੋ ਬੈਠੇ। ਕਿਉਂਕਿ ਸਿੱਧਾਂ ਨੂੰ ਵੀ ਟਿਕਾਣੇ ਸਿਰ ਜਵਾਬ ਦਿੰਦੇ ਨੇ ਨਾ ਕਿ ਜਿਵੇਂ ਤੁਸੀਂ ਹੁਕਮ ਕਰਦੇ ਹੋ ਕਿ ਐਂ ਕਰਦੇ ਹੋ, ਇਹ ਤੁਹਾਡੇ ਵੱਸ ਵਿੱਚ ਕੀਤੀਆਂ ਚੀਜ਼ਾਂ ਨਹੀਂ ਹੈਗੀਆਂ। ਰਿੱਧੀਆਂ ਸਿੱਧੀਆਂ ਨੂੰ ਤੁਸੀਂ ਹੁਕਮ ਕਰ ਸਕਦੇ ਹੋ, ਭੂਤਾਂ ਪ੍ਰੇਤਾਂ ਨੂੰ ਵੱਸ ਵਿੱਚ ਕਰਕੇ ਹੁਕਮ ਕਰ ਸਕਦੇ ਹੋ, ਹੋਰ ਕਿਸੇ ਚੀਜ਼ ਨੂੰ ਵੱਸ ਵਿੱਚ ਕਰਕੇ ਆਪਾਂ ਹੁਕਮ ਕਰ ਸਕਦੇ ਹਾਂ। ਪਰ ਜੇ ਕਹੀਏ ਕਿ ਵਾਹਿਗੁਰੂ ਨੂੰ ਹੁਕਮ ਕਰ ਸਕਦੇ ਹਾਂ, ਵਾਹਿਗੁਰੂ ਨੂੰ ਹੁਕਮ ਨਹੀਂ ਕਰ ਸਕਦੇ, ਉੱਥੇ ਤਾਂ ਬੇਨਤੀਆਂ ਕਰ ਸਕਦੇ ਹਾਂ। ਸੋ ਪਾਤ ਸਾਹ ਸਾਹਾ ਪਾਤ ਸਾਹਿਬ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜੋ ਪਾਤਸ਼ਾਹ ਦਾ ਸ਼ਾਹ ਜਿਹੜਾ, ਉਹਨਾਂ ਦਾ ਜਿਹੜਾ ਪਾਤ ਸਾਹਿਬ, ਜਿਹੜੇ ਸੰਸਾਰ ਦੇ ਸ਼ਾਹ ਨੇ, ਉਹਨਾਂ ਦੇ ਉੱਤੇ ਹੁੰਦੇ ਨੇ ਪਾਤਸ਼ਾਹ ਰਾਜੇ। ਰਾਜਿਆਂ ਦੇ ਉੱਤੇ ਫਿਰ ਵੱਡਾ ਰਾਜਾ ਇੰਦਰ ਦੇਵਤੇ ਨੂੰ ਗਿਣਿਆ, ਇੰਦਰ ਦੇ ਉੱਪਰ ਵੀ ਫਿਰ ਵਿਸ਼ਨੂੰ ਨੂੰ ਵੱਡਾ ਗਿਣਿਆ। ਇਹਨੂੰ ਵਿਸ਼ਨੂੰ ਨੂੰ ਇਕੱਲਾ ਪਾਤਸ਼ਾਹ ਕਹਿੰਦੇ ਨੇ। ਤੇ ਪਾਤਸ਼ਾਹ ਦੇ ਸਿਰ ਉੱਤੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਪਾਤ ਨਾਮ ਤਖਤ ਦਾ ਹੈ, ਸ਼ਾਹ ਨਾਮ ਮਾਲਕ ਦਾ ਹੈ। ਜਿਹੜੇ ਨਿੱਕੇ ਨਿੱਕੇ ਤਖਤਾਂ ਦੇ ਮਾਲਕ ਨੇ, ਉਹਨਾਂ ਦੇ ਉੱਪਰ ਜਿਹੜੇ ਤਖਤਾਂ ਦੇ ਮਾਲਕ ਨੇ, ਉਹਨਾਂ ਦੇ ਉੱਪਰ ਜਿਹੜੇ ਹੋਰ ਤਖਤਾਂ ਦੇ ਮਾਲਕ ਨੇ, ਉਹਨਾਂ ਦੇ ਪਾਤਸ਼ਾਹ ਹੋ ਤੁਸੀਂ, ਸੱਚੇ ਪਾਤਸ਼ਾਹ ਹੋ, ਬਾਕੀ ਦੇ ਸਾਰੇ ਝੂਠੇ ਪਾਤਸ਼ਾਹ ਨੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਇਹ ਭੂਪਤ ਸਭ ਦਿਵਸ ਚਾਰ ਕੇ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਚਾਰ ਕੁ ਦਿਨ ਦੇ ਖਿਡੌਣੇ ਹੁੰਦੇ ਨੇ ਰਾਜੇ। ਬਾਕੀ ਪਰਮੇਸ਼ਰ ਤਾਂ ਅਵਿਨਾਸ਼ੀ ਹੈ, ਨਾਸ ਤੋਂ ਰਹਿਤ ਰਾਜਾ ਹੈ। ਨਾਨਕ ਰਹਿਣ ਰਜਾਈ, ਸਤਿਗੁਰੂ ਕਹਿੰਦੇ ਨੇ ਭਾਈ ਉਹਦੀ ਰਹਿਣ ਰਜਾਈ, ਉਹਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲੋ, ਫਿਰ ਤੁਸੀਂ ਵੀ ਪਾਤਸ਼ਾਹ ਬਣ ਜਾਓਗੇ, ਫਿਰ ਉਹਦਾ ਰੂਪ ਬਣ ਜਾਓਗੇ। ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਸਿੱਖੋ, ਜੇ ਨਹੀਂ ਸਿੱਖਿਆ ਅਰਦਾਸ ਵੀ ਕਰੋ। ਮਹਾਰਾਜ ਅਸੀਂ ਤਾਂ ਬਚਪਨ ਤੋਂ ਆਪਣੀਆਂ ਮਨਮਾਨੀਆਂ ਕੀਤੀਆਂ ਨੇ, ਸਾਨੂੰ ਆਪਣੀ ਰਜਾ ਵਿੱਚ ਰਹਿਣ ਦਾ ਬਲ ਦਿਓ। ਅਸੀਂ ਤੁਹਾਡੀ ਰਜਾ ਤੋਂ ਬਾਹਰ ਜਾਣਾ ਪਸੰਦ ਕਰਦੇ ਹਾਂ, ਪਰ ਆਪ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਰਜਾ ਵਿੱਚ ਚੱਲ ਸਕੀਏ ਆਪ ਜੀ ਦੀ।